ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੈ ਮੁਖ ਕੰਠ ਸਵਾਰ ਤਾਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰ ਪ੍ਰੀਤਮ ਕਿਉਂ ਬਿਸਰਾਏ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰਹਿ ਜਨ ਪੂਰੇ ਮਨ ਜਨ ਸੇਵਹਿ ਗੁਰ ਵਿਚਾਰ ਰਹਾਉ ਰਵ ਸਸ ਦੀਪਕ ਜਾ ਕੈ ਤ੍ਰੈ ਭਵਨ ਏਕਾ ਜੋਤ ਮੁਰਾਰ ਗੁਰਮਖ ਹੋਏ ਸੋ ਅਹਿਨਸ ਨਿਰਮਲ ਮਨਮੁਖ ਰਹਿਣ ਅੰਧਾਰ ਸਿੱਧ ਸਮਾਦ ਕਰੈ ਨਿਤ ਝਗੜਾ ਦੋਹ ਲੋਚਨ ਕਿਆ ਹੇਰਾ ਅੰਤਰ ਜੋਤ ਸਬਦ ਧੁਨ ਜਾਗੈ ਸਤਗੁਰ ਝਗੜਨ ਬੇਰਾ ਸੁਰ ਨਰ ਨਾਥ ਬੇਅੰਤ ਅਜੁਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲੈ ਜਗ ਜੀਵਨ ਨਦਰ ਕਰਹੋ ਨਿਸਤਾਰਾ ਸੁਰ ਨਰ ਨਾਥ ਬੇਅੰਤ ਅਜੁਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲੈ ਜਗ ਜੀਵਨ ਨਦਰ ਕਰਹੋ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਵ ਕਰ ਆਖਾਂ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਕਿਆ ਹਾਂ ਕਥੀ ਕਥੇ ਕੱਥ ਦੇਖਾ ਮੈਂ ਅਕਥ ਨ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਭਗਤ ਵਸ਼ਲ ਪਤਤ ਪਾਵਨ ਬਖਸ਼ਿਸ਼ਾਂ ਦੇ ਭੰਡਾਰ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਵਡਭਾਗੀ ਗੁਰਸਿੱਖ ਸਤਸੰਗੀ ਜਨੋ मालक दी अपार दया दृष्टि दे सदका नेता प्रति दी तरह सचखंड श्री हरिमंदर साहब तो दीन दुनिया दे मालक साहिब सतगुरु श्री गुरु ग्रंथ साहिब महाराज जी ने मनुखता दे भले वास्ते सानू जीवन जाच दृढ़ करवाउन लई इलाही मुखवाक बख्शिश कीते हन। उस दी विचार करन लई सुन लई गुरुद्वारा दीवान हाल मंजी साहिब श्री अमृतसर अते देश विदेश विच जुड़ बैठी गुरु प्यारी गुरु सवारी साध संगत जीओ ए अमृतमई बचन जिन्हां दा मूल पाठ हुणे आप जी ने सरवण कीता है सिख पंथ दे बानी पहले पातशाह जाहर पीर सर्ब कला समरथ जगत गुरु नानक साहिब जी दे उचारण कीते होए गुजरी राग अंदर धन श्री गुरु ग्रंथ साहिब महाराज जी दे पावन अंग 499 ते शोभनीक हन। गुरुदेव जी ने जिथे रहाओ वाली पावन गुरपंक्ति दे द्वारा परमात्मा अगे एक अरजोई कीती है कि हे मेरे मालक तू सर्ब कला समरथ है मेरे प्राणा दा मेरी जिंदगी दा आधार है तुसी कदे भी सानू साडी जिंदगी दे विच्चों विसरने नहीं चाहिए। भाव क्यों विसरो नहीं विसरने चाहिए क्योंकि तहाडे विसर जाण दे नाल सानू जीवन विच ना पूरा होण वाला घाटा पैंदा है क्योंकि जिस दी भगती नू देवी देवते सिद्ध साधक जोगी जती तपी लोचदे ने और जिसनू अपनी जिंदगी दा आधार मन के बहुत सारे मनुख ऋषि मुनि गुरु दी दसी होई विचार दे द्वारा हे प्रभु तैनू सिमरदे ने तेरी भगती तेरी आराधना करदे हन ऐसा मालक जीवन विच्चों कदे विसरना नहीं चाहिदा क्योंकि आखां जीवां विसरै मर जाऊं जिसनों विसरै मेरा राम स्नेही तिस लाख बेदन जाने आई। उवें मनुख भावें स्वर्ग वर्गी थां ते वसदा होवे सारी पृथ्वी नूं नौ खंडा नूं जित के राज भाग दा मालक भी बन जाए पर इन्ना कुछ हुंदिया सुंदिया भी जे जगत दा मालक प्रभु विसरिया होया ते मता समझो कि वह मनुख किसे चंगी थां ते जीवन बतीत करके गया है उहदी तरसयोग हालत इस तरह दी है जिवें कोई घर तों बिना उजाड़ विच किसे खाली जगह ते उद्यान किसे शमशान घाट विच बियाबान जंगलां विच ही दिन कट्टी करके तुर गया होवे। साहिब दे बचन ने बसंत स्वर्ग लोकै जितते पृथ्वी नव खंडणै बिसरंत हर गोपालै नानक ते प्राणी उद्यान भ्रमणै। मनुख हमेशा सोचदा है कि मैं जीवन विच सफल होवां कदे मेरे पल्ले खुआरी ना पवे असी सारे ओ कार्ज नहीं करदे जिन्हां करके जीवन विच खज्जल खुआर होना पवे। खज्जल खुआरी दा की अर्थ है कि जिस कार्ज नूं करना है ओ ना कीता जावे सिरे ना चढ़े सफलता ना मिले। बिल्कुल ही सच है कि प्रभु नूं सिमरन वास्ते आए हां पर जदों मालक विसर जांदा है दुनियावी तौर ते भावें जिन्नी मर्जी साडे कोल सफलता होवे पर सतगुरु गुरु अर्जन देव साहिब जी दा निर्णय कि परमात्मा दा विसर जाना जीवन विच केवल खज्जल ते खुआरी दा ही प्रतीक है। हर विसरत सदा खुआरी तांको धोखा कहां व्यापै जाको ऊट तुहारी बिन सिमरन जो जीवन बलना सर्प जैसे अरजारी नव खंडन को राज कमावे। अंत चलै गोहारी गुण निदान गुण तिन ही गाए जाको कृपा धारी सो सुखिया धन उस जन्मा नानक सद बलहारी। अरदास करदे ने सतगुरु गरीब नवाज जी विसर नाही दातार अपना नाम देहो गुण गावा दिन रात नानक चाओ एहो। कई बार जदों मनुख किसे दे कीते पारोपकार भुल जावे उन्हूं चेता कराया जांदा है कि वेख जिन्हों तू भुल गया उन्हें जदों बहुत तेरी तरस योग हालत सी जदों तू बहुत गरीबी विच सैं मुसीबत विच सैं वेख उन्हें तेरी सहायता कीती है कि तेनू वह दिन भुल गए ने तू ओ दिन चेते कर तां कि तेनू वह याद रह सके। धन गुरु अमरदास जी भी सानू उस दिन का चेता कराउंदे ने जदों असी बहुत मुसीबत विच सां संकट विच सां पैर साडे उपर नू सन सिर थले नू ते मूंह विच जितना भी माता दे गर्भ दा रकत सी गंदगी भरिया ओ मानो उस घोर नरक अवस्था दे विच मालक ने साडी सहायता कीती ते गुरु अमरदास जी सानू ओ वास्ता पा के सुचेत करदे ने माता के उधर मैं प्रतपाल करे सो क्यों मनो विसारी है मनो क्यों विसारी है एवड दाता जे अग्न मैं आहार पुचावे। केंदे जिन्ने बल दी अग विच जिस तरह दी तेरी खुराक सी ओ खुराक उत्थे पुचाई जिस तरह दी तैनू सहायता चाही दी सी उवें दी सहायता दे के तेरी रखिया कीती तिथे तू समरथ जिथे कोई नाहे उथे तेरी रख अग्नि उदर माहे। साहब जी ने होर थावां ते भी ऐसे बचन कह के सानू सुचेत कीता नानक सो धनी क्यों वसारियुन उदरै जिसदै नाहे। एक तिल प्यारा वीसरै रोग वड्डा मन माहे जदों एक तिलां जिन्ने समें विच भी सानू ओ साडा सिरजनहार विसर जावे ते समझ लैणा कि बहुत वड्डा साडे जीवन विच रोग सानू लग गया। कोट बिघन तिस लाग ते जिसनों विसरै नाऊ नानक अन दिन बिलपते ज्यों सुन्या घर काऊ। ए तां रहाओ वाली पंगती विच कि हे प्रभु तू सानू ना विसर क्योंकि तू साडे प्राणा दा आधार है सो क्यों मनो विसारीऐ जानके जी प्राण जिहदे दित्ते प्राण साडे शरीर विच टिके ने जिहदी किरपा नाल साडा जीवन चल रिहा है उहनू असीं क्यों विसारीए। ते अगला पाखे कि जिहदी भगती नू देवी देवते रिशि मुनि जोगी सिद्ध साधक लोचदे ने ते गुरु दी दसी होई सूझ बूझ विचार दे नाल उहनू सिमरदे ने हे भाई ऐसे मालक नू कदे जिंदगी विच्चों वसार ना। आरंभक पंक्तियां विच मेरे गुरदेव जी ने यह जिक्र कीता कि ओ मालक बेअंत गुणां दा धारनी है ओदा अंत तां वड्डे वड्डे देवी देवते रिशि मुनि भी नहीं पा सके। साहब जी ने देवत्यां दे मुखी चार वेदां दे उचारण करता जिहदे चार मुख सन जिन्हों लोकी ब्रह्मा कहिंदे सन जिहदे बारे ये पुराणक कथा भी है कि विष्णु जी एक दिन समुंदर दे विच शेष नाग दी सेजा ते विराजमान सन जो मतिहासक साखी है जो पुराणक इत्थे संकेत है क्योंकि सतगुरु जी ने दृष्टांत वजों इत्थे इशारा कीता ते साडा फर्ज बनदा कि असी इहदे पिछोकड़ वल जाइए केवल समझण मात्र है ये पुराणक गाथा कि विष्णु जी समुंदर विच शेष नाग दी सेजा ते विराजमान सन ते उन्हां दी धुनी विचों कहिंदे एक कमल दा फुल प्रगट होया ते कमल नाल विचों ब्रह्मा प्रगट होए ते जदों ब्रह्मा जी नूं पता लगा कि मैं कमल नाभ विचों पैदा होया ते कहिंदे हंकार आ गया कि लोकी मैनूं बधाता कहिंदे ने ते मैं आ एक निके जे फुल विचों एक कमल दी नाल विचों पैदा होया। कहिंदे गुस्से विच आ के जोर नाल लत मारी ते सोचिया भी मैं वेखां ते सही भी ये कमल नाभ है कित्थे तक ਤੇ ਗੁਰੂ ਕੀ ਬਾਣੀ ਨੇ ਜ਼ਿਕਰ ਕੀਤਾ ਕਿ 18 ਯੁੱਗ ਬ੍ਰਹਮਾ ਜੀ ਨੂੰ ਕਮਲ ਨਾਭ ਵਿੱਚ ਜਾਣ ਲੱਗਿਆਂ ਲੱਗਾ ਤੇ 18 ਯੁੱਗ ਉਹਨੂੰ ਵਾਪਸ ਆਉਣ ਲੱਗਿਆਂ ਲੱਗਾ। 36 ਯੁੱਗ ਜਿਹੜਾ ਆਪਾਂ ਕਹਿੰਦੇ ਹਾਂ ਗੁਬਾਰ ਅੰਧ ਘੂਰ ਰਿਹਾ। 36 ਯੁੱਗ ਕੀ ਉਹ ਗੁਬਾਰ ਕਹਿੰਦੇ ਬ੍ਰਹਮਾ ਜੀ ਇੱਕ ਵਿਸ਼ਨੂੰ ਦੀ ਕਮਲ ਨਾਭ ਦਾ ਅੰਤ ਨਹੀਂ ਪਾ ਸਕੇ ਤੇ ਜਿਸ ਮਾਲਕ ਦੀ ਰਚਨਾ ਵਿੱਚ ਪਤਾ ਨਹੀਂ ਕਿੰਨੇ ਕੁ ਸ਼ਿਵ ਨੇ ਕਿੰਨੇ ਕੁ ਵਿਸ਼ਨ ਮਹੇਸ਼ ਨੇ ਉਸ ਮਾਲਕ ਦਾ ਅਸੀਂ ਅੰਤ ਕਿਵੇਂ ਪਾ ਸਕਦੇ ਹਾਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਸੁਚੇਤ ਕੀਤਾ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਭਾਲਣ ਸਿਸ਼ਟ ਗਿਆ ਆਗੈ ਅੰਤ ਨ ਪਾਇਓ ਤਾਂਕਾ ਕੰਸ ਛੇਦ ਕਿਆ ਵੱਡਾ ਪਿਆ। ਕਹਿਣ ਲੱਗੇ ਇੱਕ ਕੰਸ ਨੂੰ ਮਾਰਨ ਵਾਲੇ ਨੂੰ ਤੁਸੀਂ ਵੱਡਾ ਵੱਡਾ ਕਹੀ ਜਾਂਦੇ ਹੋ। ਵੇਖੋ ਜਿਹੜਾ ਕਮਲ ਨਾਭ ਦਾ ਅੰਤ ਨਹੀਂ ਪਾ ਸਕਿਆ ਉਹ ਮੇਰੇ ਮਾਲਕ ਦਾ ਅੰਤ ਕਿਵੇਂ ਪਾ ਸਕੇਗਾ। ਇਹ ਅਟਲ ਸੱਚਾਈ ਹੈ। ਮਹਿਮਾ ਨਾ ਜਾਣੈ ਵੇਦ, ਚਾਰ ਵੇਦ ਵੀ ਮਾਲਕ ਦੀ ਮਹਿਮਾ ਬਿਆਨ ਨਹੀਂ ਕਰ ਸਕਦੇ। ਨੇਤ ਨੇਤ ਮੁਖ ਚਾਰ ਬਤਾਇਓ, ਉਹ ਵੀ ਕਹਿੰਦੇ ਨੇ ਹੋਰ ਹੈ ਹੋਰ ਹੈ ਹੋਰ ਹੈ। ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ। ਸਾਡਾ ਮਾਲਕ ਕਿਹੜਾ ਜਿਹਦਾ ਭੇਦ ਬ੍ਰਹਮਾ ਵੀ ਨਹੀਂ ਜਾਣਦਾ। ਲੋਕੀ ਬ੍ਰਹਮਾ ਨੂੰ ਵਧਾਤਾ ਮੰਨਦੇ ਸਨ ਪਰ ਸਾਹਿਬ ਕਹਿੰਦੇ ਨਹੀਂ, ਵਧਾਤਾ ਤੇ ਉਹ ਹੈ ਜਿਹਦਾ ਭੇਦ ਬ੍ਰਹਮਾ ਵੀ ਨਹੀਂ ਜਾਣਦਾ, ਜਿਹਦਾ ਭੇਦ ਬ੍ਰਹਮਾ ਦੇ ਉਚਾਰਨ ਕੀਤੇ ਚਾਰ ਵੇਦ ਵੀ ਨਹੀਂ ਜਾਣਦੇ। ਇਸੇ ਕਰਕੇ ਸਾਹਿਬ ਜੀ ਨੇ ਬਚਨ ਕਹੇ ਤੂੰ ਸਦਾ ਸਲਾਮਤ ਨਿਰੰਕਾਰ, ਉਹ ਜਿਹੜਾ ਸਦਾ ਸਲਾਮਤ ਰਹਿਣ ਵਾਲਾ ਹੈ। ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਲੋਕੀ ਅਵਤਾਰਾਂ ਨੂੰ ਪਰਮੇਸ਼ਰ ਮੰਨਦੇ ਸਨ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਕਿ ਜਿਹਦਾ ਅੰਤ ਅਵਤਾਰ ਨਹੀਂ ਪਾ ਸਕਦੇ ਉਹ ਹੈ ਪਰਮੇਸ਼ਰ, ਜਿਹਦੀ ਰਚਨਾ ਵਿੱਚ ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਆਰ ਬਿਸ਼ਨ ਕੇਤੇ, ਵੇਦ ਔ ਪੁਰਾਨ ਕੇਤੇ, ਸਿਮਰਤ ਸਮੂਹਨ ਕੇ ਹੋਏ ਹੋਏ ਬਤਏ ਹੈ। ਮੋਨ ਦੀ ਮਦਾਰ ਕੇਤੇ, ਅਸ਼ਵਨੀ ਕੁਮਾਰ ਕੇਤੇ, ਅੰਸਾ ਅਵਤਾਰ ਕੇਤੇ, ਕਾਲ ਬਸ ਭਏ ਹੈ। ਪੀਰ ਔ ਪੈਕਾਂਬਰ ਕੇਤੇ, ਗਣੇ ਨਾ ਪਰਤ ਏਤੇ, ਭੂਮ ਹੀ ਤੇ ਹੋਏ ਕੈ ਫਿਰ ਭੂਮ ਮੈਂ ਮਿਲਤ ਹੈ। ਦਸਵੇਂ ਪਾਤਸ਼ਾਹ ਦੇ ਬਚਨ ਕਿ ਜਿਹਦੀ ਰਚਨਾ ਵਿੱਚ ਪਤਾ ਨਹੀਂ ਕਿੰਨੇ ਕੁ ਬ੍ਰਹਮਾ ਵਿਸ਼ਨ ਮਹੇਸ਼ ਨੇ ਉਹ ਹੈ ਸਾਡਾ ਪਰਮੇਸ਼ਰ। ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਸ਼ੰਕਰਾ ਨਹੀਂ ਜਾਣੈ ਭੇਵ, ਸ਼ੰਕਰ ਕਹਿੰਦੇ ਨੇ ਸ਼ਿਵ ਨੂੰ, ਕਹਿੰਦੇ ਸ਼ੰਕਰ ਵੀ ਉਹਦਾ ਭੇਦ ਨਹੀਂ ਜਾਣਦਾ। ਤਾਂ ਹੀ ਸਤਿਗੁਰੂ ਜੀ ਸਾਨੂੰ ਸੁਚੇਤ ਕਰਦੇ ਨੇ ਕਿ ਤਾਂਕਾ ਮੂੜ ਉਚਾਰਤ ਭੇਦਾ, ਜਾਂਕੋ ਭੇਦ ਨਾ ਪਾਵਤ ਬੇਦਾ। ਕਹਿੰਦੇ ਜਿਹਦਾ ਭੇਦ ਵੇਦ ਨਹੀਂ ਪਾ ਸਕੇ, ਇਹ ਅਗਿਆਨੀ ਜੀਵ ਕਈ ਵਾਰ ਉਹਦਾ ਭੇਦ ਪਾਉਣ ਦਾ ਯਤਨ ਕਰਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾਂ ਮੂੜ ਖਸ਼ ਭੇਦ ਨਾ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਪਿਓ। ਕਹਿੰਦੇ ਮਹਾਂਦੇਵ ਨੂੰ ਹੀ ਸ਼ਿਵ ਕਹੀ ਜਾਂਦਾ ਪਰ ਸ਼ਿਵ ਕਲਿਆਣ ਸਰੂਪ ਤੇ ਪਰਮਾਤਮਾ, ਉਹਦਾ ਇਹ ਭੇਦ ਨਹੀਂ ਜਾਣਦਾ, ਉਹਦੇ ਨਾਲ ਜੁੜਦਾ ਕੋਈ ਨਹੀਂ, ਅਲਪ ਸ਼ਕਤੀਆਂ ਨਾਲ ਜੁੜਨ ਦਾ ਯਤਨ ਕਰ ਰਿਹਾ। ਸ਼ੰਕਰਾ ਨਹੀਂ ਜਾਣੈ ਭੇਵ, ਲੋਕੀ ਸ਼ੰਕਰ ਨੂੰ ਪਰਮਾਤਮਾ ਮੰਨਦੇ ਸਨ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਿਰਣਾ ਦੇ ਰਹੇ ਨੇ ਕਿ ਸਾਡਾ ਪਰਮਾਤਮਾ ਉਹ ਹੈ ਜਿਹਦਾ ਭੇਦ ਸ਼ੰਕਰ ਵੀ ਨਹੀਂ ਜਾਣਦਾ। ਸ਼ੰਕਰਾ ਨਹੀਂ ਜਾਣੈ ਭੇਵ, ਖੋਜ ਤਿਹਾਰੇ ਦੇਵ। ਜਿਹਨੂੰ ਖੋਜਦੇ ਦੇਵਤੇ ਵੀ ਥੱਕ ਗਏ, ਦੇਵਤਿਆਂ ਦਰਸ਼ਨ ਕਹਿ ਤਾਈ। ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭੰਗਵੇਂ ਭੇਸ ਪਏ। ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਜਾਂਕੋ ਜੋਗੀ ਖੋਜ ਤਿਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸੁਆਮੀ ਤੁਮ ਨਿਕਟ ਪਛਾਨੋ, ਰੂਪ ਰੇਖ ਤੇ ਨਿਆਰਾ। ਹਰ ਕੀ ਗਤ ਨੈ ਕੋਈ ਕੋਉ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰਬੋ ਲੋਗ ਸਿਆਣੇ। ਕਹਿੰਦੇ ਮਾਲਕ ਦਾ ਤੇ ਕੋਈ ਥਾਂ ਹੀ ਨਹੀਂ ਪਾ ਸਕਿਆ। ਸ਼ੰਕਰਾ ਨੀ ਜਾਣੈ ਭੇਵ, ਖੋਜ ਤਿਹਾਰੇ ਦੇਵ। ਦੇਵੀਆਂ ਨਾ ਜਾਣੈ ਮਰਮ, ਕਮਾਲ ਹੈ ਕਿਹੋ ਜਿਹਾ ਪਰਮਾਤਮਾ ਜਿਹਦਾ ਮਰਮ ਜਿਹਦਾ ਭੇਦ ਦੇਵੀਆਂ ਵੀ ਨਹੀਂ ਜਾਣਦੀਆਂ। ਏਡੇ ਵੱਡੇ ਪਰਮਾਤਮਾ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੋੜਦੇ ਨੇ। ਦੇਵੀਆਂ ਨਾ ਜਾਣੈ ਮਰਮ ਸਭ ਉੱਪਰ ਅਲੱਖ ਪਾਰ ਬ੍ਰਹਮ, ਕਹਿੰਦੇ ਉਹ ਅਲੱਖ ਜਿਹੜਾ ਲੱਖਿਆ ਨਹੀਂ ਜਾ ਸਕਦਾ ਸਭ ਤੋਂ ਉੱਪਰ ਹੈ। ਇਸੇ ਕਰਕੇ ਗੁਰਸਿੱਖ ਨੂੰ ਕਿਹਾ ਤੂੰ ਸਾਹਾ ਨਹੀਂ ਸਧਾਉਣਾ, ਦਿਨ ਚੰਗੇ ਮਾੜੇ ਦੀ ਵਿਚਾਰ ਨਹੀਂ ਕਰਨੀ, ਰੱਬ ਨਾਲ ਜੁੜ ਜਾ ਕਿਉਂਕਿ ਉਹ ਸਭ ਤੋਂ ਉੱਪਰ ਹੈ। ਸਾਹਾ ਗਣੈ ਨ ਕਰੈ ਵਿਚਾਰ ਸਾਹੇ ਉੱਪਰ ਏਕ ਅੰਕਾਰ, ਜੇ ਉਸ ਇੱਕ ਨਾਲ ਜੁੜ ਜਾਵੇਗਾ ਤੇ ਕਹਿਣ ਲੱਗੇ ਕੋਈ ਵਿਚਾਰ ਕਰਨ ਦੀ ਲੋੜ ਨਹੀਂ ਪੈਣੀ, ਤੇ ਜੇ ਲੱਖਾਂ ਵਿਚਾਰਾਂ ਵੀ ਕਰ ਲੈ ਪਰ ਇੱਕ ਨਾਲ ਨਹੀਂ ਜੁੜਿਆ, ਤੇਰੇ ਜੀਵਨ ਵਿੱਚ ਸਗਨ, ਤੇਰੇ ਜੀਵਨ ਵਿੱਚ ਸ਼ੁੱਧੀ ਆ ਹੀ ਨਹੀਂ ਸਕਣੀ, ਅਪਸਗਨ ਹੀ ਰਹਿਣੇ ਨੇ। ਲੱਖਾਂ ਲਗਨ ਸਗਨ ਸੋਧ ਲੈ, ਲੱਖਾਂ ਚੰਗੇ ਮਾੜੇ ਦਿਨਾਂ ਦੀਆਂ ਤੂੰ ਵਿਚਾਰਾਂ ਕਰਕੇ ਪੱਤਰੀਆਂ ਖਿਲਾ ਲਾ, ਕਈ ਲਗਨ ਸਗਨ ਸੋਧ ਲੈ, ਤੇਰੇ ਜੀਵਨ ਵਿੱਚ ਪਵਿੱਤਰਤਾ ਨਹੀਂ ਆਵੇਗੀ ਕਿਉਂਕਿ ਇਹ ਮਨ ਮੈਲਾ ਇੱਕ ਨਾ ਧਿਆਏ। ਜਦੋਂ ਇੱਕ ਨਾਲੋਂ ਟੁੱਟ ਜਾਵੇਗਾ ਤੇ ਤੇਰਾ ਜੀਵਨ ਮੈਲਾ ਕੁਚੈਲਾ ਹੋ ਜਾਣਾ। ਜਦੋਂ ਪਟ ਸਾਹਿਬਾਨ ਦੇ ਸਵਈਆਂ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਸਵਈਏ ਮੁੱਖ ਵਾਕਿਆ ਮਹੱਲਾ ਪੰਜਵਾਂ, ਗੁਰੂ ਉਸਤਤ ਰਾਹੀਂ ਪਰਮਾਤਮਾ ਦੀ ਉਸਤਤ ਕੀਤੀ ਗਈ ਸਵਈਆਂ ਵਿੱਚ, ਜਿੱਥੇ ਪਟ ਸਾਹਿਬਾਨ ਨੇ ਗੁਰੂ ਅਰਜਨ ਦੇਵ ਜੀ ਦੀ ਉਸਤਤ ਕਰਦਿਆਂ ਇਹ ਬਚਨ ਕਹੇ ਨੇ, ਅੰਤ ਨ ਪਾਵਤ ਦੇਵ ਸਰਬੈ ਮੁਨ ਇੰਦਰ ਮਹਾ ਸ਼ਿਵ ਜੋਗ ਕਰੀ, ਫੁਨ ਬੇਦ ਬਿਰੰਚ ਬਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਘਰੀ, ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ। ਉਨ੍ਹਾਂ ਨੇ ਇਹ ਸਾਰਾ ਜ਼ਿਕਰ ਗੁਰੂ ਉਸਤਤ ਵਿੱਚ ਕੀਤਾ, ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੇ ਤਰੀ। ਗੁਰੂ ਜੋਤ ਦੀ ਉਸਤਤ ਕਰਕੇ ਪਰਮੇਸ਼ਰ ਦੀ ਉਸਤਤ ਹੈ। ਉੱਥੇ ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ, ਬ੍ਰਹਮਾਦਿਕ ਸ਼ਿਵ ਛੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਹੈ ਦੇਵ ਅਰ ਦਾਨਵ ਇਕ ਤਿਲ ਤਾਂਕੋ ਮਰਮ ਨ ਪਾਵਤ, ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜੈ ਸਮਝਾਵਤ, ਹੇ ਮੂਰਖ ਮਨਾ ਵੇਖ ਤੇਰਾ ਗੁਰੂ ਨਾਨਕ ਤੈਨੂੰ ਸਮਝਾਉਂਦਾ ਕਿ ਉਸ ਸੁੱਖਾਂ ਦੇ ਦਾਤੇ ਨਾਲ ਜੁੜ ਜਿਨੂੰ ਗਾ ਤਾਂ ਸਾਰੇ ਰਹੇ ਨੇ, ਜਿਨੂੰ ਸਿਮਰ ਤਾਂ ਸਾਰੇ ਰਹੇ ਨੇ, ਪਰ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ, ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ, ਕਹਿੰਦੇ ਉਹਦਾ ਅੱਜ ਤੱਕ ਕਿਸੇ ਨੇ ਅੰਤ ਨਹੀਂ ਪਾਇਆ, ਭਾਵੇਂ ਉਹਦੀਆਂ ਕੋਈ ਸਿਫਤਾਂ ਕਰ ਲਏ, ਉਹਦੀਆਂ ਦਾਤਾਂ ਗਿਣ ਲਵੇ, ਉਹਦੇ ਮਤਿਆਂ ਦੀ ਵਿਚਾਰ ਕਰ ਲਵੇ, ਕਹਿੰਦੇ ਕੋਈ ਅੰਤ ਪਾ ਸਕਿਆ? ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਇਹ ਸਾਰਾ ਜ਼ਿਕਰ ਕਰਕੇ ਫਿਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਗੁਰਮਤ ਨੇ ਇੱਕ ਨਿਰਣਾ ਦਿੱਤਾ ਕਿ ਪਰਮਾਤਮਾ ਦਾ ਅੰਤ ਨਹੀਂ ਪਾਉਣਾ, ਉਹਨੂੰ ਸਿਮਰ ਕੇ ਉਹਦੇ ਵਿੱਚ ਲੀਨ ਹੋਣਾ। ਜਿਵੇਂ ਇੱਕ ਬੂੰਦ ਸਮੁੰਦਰ ਦਾ ਥਾਂ ਤੇ ਨਹੀਂ ਪਾ ਸਕਦੀ ਪਰ ਸਮੁੰਦਰ ਦਾ ਰੂਪ ਹੋ ਸਕਦੀ ਹੈ, ਇੱਕ ਮਛਲੀ ਇਹ ਨਹੀਂ ਜਾਣਦੀ ਦਰਿਆ ਕਿੱਥੋਂ ਸ਼ੁਰੂ ਹੁੰਦਾ, ਕਿੰਨਾ ਡੂੰਘਾ, ਕਿੱਥੇ ਪਹੁੰਚਦਾ, ਪਰ ਉਹਦੇ ਵਿੱਚ ਤੈਰ ਕੇ ਆਨੰਦ ਲੈ ਸਕਦੀ ਹੈ। ਇੱਕ ਪੰਛੀ ਇਹ ਨਹੀਂ ਜਾਣਦਾ ਕਿ ਅਸਮਾਨ ਕਿੰਨਾ ਕੁ ਵਿਸ਼ਾਲ ਹੈ, ਪਰ ਖੁੱਲੀਆਂ ਸੁਤੰਤਰ ਉਡਾਰੀਆਂ ਤੇ ਲਾ ਸਕਦਾ। ਬਿਲਕੁਲ ਇਸੇ ਤਰ੍ਹਾਂ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ, ਅਸੀਂ ਉਹਦਾ ਅੰਤ ਨਹੀਂ ਪਾਉਣਾ, ਉਹਦੇ ਵਿੱਚ ਲੀਨ ਹੋਣਾ ਹੈ। ਕਹਿੰਦੇ ਇੱਕ ਵਾਰ ਮਹਾਨ ਫਿਲਾਸਫਰ ਯੂਨਾਨ ਦੇ ਰਹਿਣ ਵਾਲੇ ਸੁਕਰਾਤ ਸਮੁੰਦਰ ਦੇ ਕੰਢੇ ਤੇ ਇੱਕ ਬੱਚੇ ਨੂੰ ਰੋਂਦਿਆਂ ਤੱਕਦੇ ਨੇ, ਜਿਹਦੇ ਹੱਥ ਵਿੱਚ ਇੱਕ ਨਿੱਕਾ ਜਿਹਾ ਪਿਆਲਾ ਹੈ ਤੇ ਉਹ ਬਾਰ ਬਾਰ ਪਿਆਲਾ ਡੋਬਦਾ ਤੇ ਫਿਰ ਬਾਹਰ ਕੱਢਦਾ। ਸੁਕਰਾਤ ਜੀ ਨੇ ਪੁੱਛ ਲਿਆ, ਕਹਿਣ ਲੱਗੇ ਤੇਰੇ ਰੋਣ ਦਾ ਕਾਰਨ ਕੀ ਹੈ? ਕਹਿਣ ਲੱਗੇ ਬਾਰ ਬਾਰ ਮੈਂ ਚਾਹੁੰਦਾ ਵੀ ਆ ਸਾਰੇ ਦਾ ਸਾਰਾ ਸਮੁੰਦਰ ਮੇਰੇ ਪਿਆਲੇ ਵਿੱਚ ਆ ਜਾਵੇ, ਮੈਂ ਯਤਨ ਕਰਦਾ ਪਰ ਸਮੁੰਦਰ ਮੇਰੇ ਪਿਆਲੇ ਵਿੱਚ ਆਉਂਦਾ ਹੀ ਨਹੀਂ। ਖਿੜ ਖੜਾ ਕੇ ਹੱਸ ਪਏ ਸੁਕਰਾਤ, ਕਹਿਣ ਲੱਗੇ ਸਾਰੀ ਜ਼ਿੰਦਗੀ ਵੀ ਯਤਨ ਕਰਦਾ ਰਹੋ ਪਰ ਕਦੇ ਤੇਰੇ ਪਿਆਲੇ ਵਿੱਚ ਸਮੁੰਦਰ ਨਹੀਂ ਆਵੇਗਾ। ਬੱਚਾ ਬੜਾ ਸਿਆਣਾ ਸੀ, ਇਕਦਮ ਆਪਣੇ ਹੱਥਾਂ ਵਿੱਚ ਪਕੜਿਆ ਪਿਆਲਾ ਸਮੁੰਦਰ ਵਿੱਚ ਸੁੱਟ ਦਿੱਤਾ। ਕਹਿਣ ਲੱਗਾ ਜੇ ਪਿਆਲੇ ਵਿੱਚ ਸਮੁੰਦਰ ਨਹੀਂ ਆ ਸਕਦਾ ਤੇ ਮੇਰਾ ਪਿਆਲਾ ਸਮੁੰਦਰ ਵਿੱਚ ਤੇ ਸਮਾ ਸਕਦਾ ਨਾ। ਸੁਕਰਾਤ ਨੇ ਬੱਚੇ ਦੇ ਘੁੱਟ ਕੇ ਪੈਰ ਪਕੜ ਲਏ, ਕਹਿਣ ਲੱਗੇ ਅੱਜ ਤੱਕ ਯਤਨ ਕੀਤਾ ਸੀ ਕਿ ਇਸ ਦਿਮਾਗ ਰੂਪੀ ਪਿਆਲੇ ਵਿੱਚ ਪਰਮਾਤਮਾ ਆ ਸਕੇ, ਪਰ ਅੱਜ ਸਮਝ ਆਈ ਹੈ कि असी उहदे विच समाउणा है। साडी इह जगत गुरु नानक साहिब जी ने जिवें कृपा कीती है ब्रह्मा जी दी उदाहरण दे के जोगी जती ऋषि मुनिया दीआं उदाहरणां दे के कि उहदा थां ते उह नहीं पा सके आपां किवें पा सकदे आं। आओ बड़े प्यार दे नाल सतगुरु साहिब जी दे बख्शिश कीते हुए गुर शब्द दी विचार नाल जुड़ना करिए।
सतनाम वाहेगुरु साहिब जी। गुजरी महला पहला।
ए पावन बाणी जगत गुरु नानक साहिब जी दी उचारण कीती हुई गुजरी राग विच सुशोभित है। गग्गे नूं दो औंकड़ ने। आम करके बहुते पाठी सिंह भी जदों बेध्यान हो के गुरसिख भी बाणी पढ़ते ने ते इनू गुजरी पढ़ जाते ने। दो औंकड़ लगे ने गुजरी। गुजरी राग दा नाम है। गुरदेव जी ने कृपा करके बचन उचारण किते हन।
नाभ कमल ते ब्रह्मा उपजे।
हे भाई वेखो विष्णु दी नाभी विच्चों जेड़ा कमल पैदा होया ते उहदे विच्चों कहिंदे ब्रह्मा उपजया। ब्रह्मा प्रगट होया।
वेद पढ़े मुख कंठ सवार।
जिस ब्रह्मा दे चार मुख सन ते उन्हां ने चार वेद उचारण कीते ऋग वेद शाम वेद जजुर वेद ते अथर्वण वेद। उन्हां दे उचारण कीते चारे वेदां नूं पंडित विद्वान लोग कंठ सवार सवार के मधुर धुन दे विच बड़ी मिठी मिठी आवाज दे विच पढ़दे ने। जिस ब्रह्मा दे वेदां नूं विद्वान लोग पंडित लोग पढ़दे ने जिहड़ा ब्रह्मा विष्णु दी नाभ कमल विच्चों प्रगट होया।
ताको अंत न जाई लखणा।
पर वेखो ओ ब्रह्मा एक नाभ कमल दा ही अंत नहीं पा सकिया। ओ परमेश्वर दा अंत किवें पावेगा क्योंकि अखीर नूं थक हार के उन्हें भी ए जतन कीता पी मैं नाभ कमल दा था नहीं पा सकदा।
आवत जात रहे गुबार।
ओ नाभ कमल विच आउंदा रहा ते जांदा रहा 18 युग। मतिहास मुताबक पुराणक साखी मुताबक 18 युग ब्रह्मा जी नू नाभ कमल विच जांदिया लगे ते 18 युग वापस आउंदिया जिन्हू आपां 36 युग गुबार घोर अंधकार ही जो पुराणक घटनावां दे मुताबक समझदे आं। कहण लगे आवत जात रहै गुबार। आउंदिया जांदिया घोर अंधेरा ही गुबार ही रहा।
प्रीतम क्यों बिसरा है मेरे प्राण आधार।
इस करके हे मेरे प्राणा दे आधार प्रीतम तू मैनू क्यों विसरे। तू इन्ना बेअंत पी तेरा अंत कोई नहीं पा सकदा। ब्रह्मा भी नहीं पा सकता शिवजी भी नहीं पा सकता देवी देवते भी नहीं पा सकते। और श्री राग विच धन गुरु नानक साहब जी ने आप भी ये गल प्रवान कीती है प्रभु जे करोड़ा जन्म असी समाधियां ला लईए जे अनेकां जप तप साध के असी दिव्य दृष्टि प्राप्त कर लईए जे तेरी साजी हुई रचना दा था पाउण लई पंछी बन के असमान विच उड़न लग पईए ते पारले पासे तक भी चले जाइए। हे मेरे मालक जे किते असी अपने शरीर विचों बदे भी होना सिख लईए जे किते अमुक स्याही होवे ते पवन वांग चलदी होई बिना रोक दे कलम होवे ते बेअंत कागज ओदी हिक ते असी तेरे गुणा नूं लिखदे चलीए फिर भी असी तेरा अंत नहीं पा सकदे। श्री राग महला पहला। कोट कोटी मेरी आरजा पवन पीयन अप्याओ चंद सूरज दोए गुफा न देखा सुपने सौन न थाओ पी तेरी कीमत ना पवै हो केवड आखा नाओ साचा निरंकार निज थाए सुन सुन आखण आखणा जे भावै करै तमाए रहाओ कुसा कटिया बार बार पीसन पीसा पाए अग्गी सेती जालियां भसम सेती रल जाओ पी तेरी कीमत ना पवै हो केवड आखा नाओ पंखी होए कै जे पवां सह असमानी जाओ नदरी किसे ना आवू ना किश पियो ना खाओ पी तेरी कीमत ना पवै हो केवड आखा नाओ नानक कागद लख मणा पढ़ पढ़ कीचै भाओ ਮਸੂ ਤੋਟ ਨਾ ਆਵਈ ਲੇਖਣ ਪਵਨ ਚਲਾਓ, ਪੀ ਤੇਰੀ ਕੀਮਤ ਨਾ ਪਵੈ ਹੋ ਕੇਵਡ ਆਖਾ ਨਾਉ। ਭਗਤ ਕਬੀਰ ਸਾਹਿਬ ਨੇ ਵੀ ਪ੍ਰਵਾਨ ਕੀਤਾ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖਣ ਨਾ ਜਾਏ। ਜੇ ਸੱਤਾਂ ਸਮੁੰਦਰਾਂ ਦੀ ਸਿਆਹੀ, ਕੁੱਲ ਬਨਸਪਤੀ ਦੀਆਂ ਕਲਮਾਂ ਤੇ ਜਿੰਨੀ ਧਰਤੀ ਏਡਾ ਕਾਗਜ਼ ਬਣ ਜਾਵੇ, ਕਹਿੰਦੇ ਫਿਰ ਵੀ ਅਸੀਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ, ਕਿਉਂਕਿ ਤਾਂਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ। ਤੇ ਜੇ ਇੱਕ ਨਾਭ ਕਮਲ ਦਾ ਅੰਤ ਨਹੀਂ ਪਾ ਸਕਿਆ ਬ੍ਰਹਮਾ, ਤੇ ਪ੍ਰਭੂ ਤੇਰਾ ਅੰਤ ਕੌਣ ਪਾ ਸਕਦਾ? ਇਸ ਕਰਕੇ ਤੁਸੀਂ ਸਾਡੇ ਪ੍ਰਾਣਾਂ ਦੇ ਆਧਾਰ ਹੋ, ਤੁਸੀਂ ਸਾਨੂੰ ਕਦੇ ਵੀ ਜੀਵਨ ਵਿੱਚੋਂ ਵਿਸਰੋ ਨਾ।
ਜਾ ਕੀ ਭਗਤ ਕਰਹਿ ਜਨ ਪੂਰੇ, ਮਨ ਜਨ ਸੇਵਹਿ ਗੁਰ ਵਿਚਾਰ।
ਜਿਸ ਪ੍ਰਭੂ ਦੀ ਭਗਤੀ ਪੂਰਨ ਪੁਰਖ ਕਰਦੇ ਨੇ, ਇਹਦਾ ਮਤਲਬ ਇਹ ਹੋਇਆ ਵੀ ਜਿਹੜੀ ਭਗਤੀ ਹੈ ਉਹੀ ਉਹ ਸਾਨੂੰ ਪੂਰਨ ਕਰਦੀ ਹੈ। ਪੂਰਨ ਪੁਰਖ ਨਹੀਂ ਡੁਲਾਨੇ, ਤੇ ਜੇ ਭਗਤੀ ਨਹੀਂ ਕਰਾਂਗੇ ਤੇ ਫਿਰ ਸਾਰੀ ਉਮਰ ਅਧੂਰੇ ਹੀ ਰਵਾਂਗੇ। ਉਹਦੀ ਭਗਤੀ ਕਰਨ ਵਾਲੇ ਸੋਹਣੇ ਵੀ ਨੇ, ਸ੍ਰੇਸ਼ਟ ਵੀ ਨੇ, ਸੱਜਣ ਵੀ ਨੇ। ਭਗਤ ਤੇਰੇ ਮਨ ਭਾਵਦੇ, ਦਰ ਸੋਹਨ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਣੀ ਧਾਮਦੇ। ਉਹ ਤੇ ਭਟਕਦੇ ਰਹਿੰਦੇ ਨੇ ਜਿਹੜੇ ਤੇਰੀ ਭਗਤੀ ਤੋਂ ਵਾਂਝੇ ਨੇ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮ ਗਵਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਸਮੁੱਚੀ ਬਾਣੀ ਵਰਾਗਮਈ ਹੈ। ਸਤਿਗੁਰੂ ਜੀ ਕਦੇ ਵੀ ਕਿਸੇ ਨੂੰ ਕੋਈ ਕੌੜਾ ਬੋਲ ਨਹੀਂ ਸਨ ਬੋਲਦੇ, ਮਿੱਠ ਬੋਲੜੇ ਸਨ। ਪਰ ਜਦੋਂ ਭਗਤੀ ਤੋਂ ਹੀਣੇ ਜੀਵਨ ਵੇਖੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਇਹ ਕਹਿਣਾ ਪਿਆ ਕਿ ਜਿਸ ਮਨੁੱਖ ਦੇ ਜੀਵਨ ਵਿੱਚੋਂ ਭਗਤੀ ਮਨਫੀ ਕਰ ਲਓ ਤੇ ਮਤਾਂ ਉਹ ਸਮਝੋ ਵੀ ਮਨੁੱਖ ਹੈ, ਮਗਰ ਤੇ ਉਹਦੇ ਜੀਵਨ ਵਿੱਚ ਪਸ਼ੂ ਬਿਰਤੀਆਂ ਹੀ ਬਚਦੀਆਂ ਨੇ। ਤੇ ਉਹ ਬਿਰਤੀਆਂ ਕਿਹੜੀਆਂ ਨੇ? ਸਾਹਿਬ ਨੇ ਜ਼ਿਕਰ ਕੀਤਾ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਕਹਿੰਦੇ ਬੰਦਾ ਭਾਵੇਂ ਕਈ ਚੱਲੇ ਵੀ ਮੇਰਾ ਤਨ ਮਨੁੱਖ ਦਾ, ਪਰ ਜੇ ਭਗਤੀ ਨਹੀਂ ਕਰਦਾ ਤੇ ਇਹ ਸੂਰ ਕੁੱਤਿਆਂ ਤੇ ਕਾਵਾਂ ਵਰਗਾ ਹੀ ਸਰੀਰ ਹੈ, ਇਹਦੇ ਵਿੱਚ ਉਹਨਾਂ ਨਾਲੋਂ ਕੋਈ ਫਰਕ ਨਹੀਂ ਰਹਿ ਜਾਂਦਾ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ। ਇਸ ਕਰਕੇ ਪਰਮਾਤਮਾ ਦੀ ਭਗਤੀ ਬਹੁਤ ਜ਼ਰੂਰੀ ਹੈ। ਇਸ ਭਗਤੀ ਨੂੰ ਦੇਵੀ ਦੇਵਤੇ ਵੀ ਲੋਚਦੇ ਨੇ, ਕਿਉਂਕਿ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਜੇ ਦੇਵਤਿਆਂ ਨੇ ਵੀ ਭਗਤੀ ਕਰਨੀ ਹੋਵੇ ਤੇ ਉਹ ਵੀ ਕਹਿੰਦੇ ਸਾਨੂੰ ਮਨੁੱਖਾ ਸਰੀਰ ਚਾਹੀਦਾ, ਕਿਉਂਕਿ ਮਨੁੱਖਾ ਜੀਵਨ ਵਿੱਚ ਹੀ ਭਗਤੀ ਹੋ ਸਕਦੀ ਹੈ। ਜਿਹਦੀ ਭਗਤੀ ਜਾਨਕੀ ਭਗਤ ਕਰੈ ਜਨ ਪੂਰੇ, ਮੁਨ ਜਨ ਸੇਵੈ ਗੁਰ ਵਿਚਾਰ। ਰਿਸ਼ੀ ਮੁਨੀ ਵੱਡੇ ਵੱਡੇ ਜਿਹੜੇ ਮਾਨੋ ਸੰਸਾਰ ਦੇ ਅੰਦਰ ਸਿੱਧ ਸਾਧਕ ਹੋਏ ਨੇ, ਉਹ ਵੀ ਗੁਰੂ ਦੀ ਦੱਸੀ ਹੋਈ ਵਿਚਾਰ ਦੇ ਦੁਆਰਾ, ਸੋਝੀ ਦੇ ਦੁਆਰਾ ਪ੍ਰਭੂ ਨੂੰ ਸਿਮਰਦੇ ਹਨ। ਇਹ ਪਾਵਨ ਗੁਰਵਾਕ ਸਤਿਗੁਰੂ ਜੀ ਨੇ ਰਹਾਉ ਤੇ ਕੇਂਦਰਿਤ ਕੀਤੇ ਹਨ।
ਰਾਵ ਸੱਸ ਦੀਪਕ ਜਾ ਕੈ ਤ੍ਰੇ ਪਵਨ, ਏਕਾ ਜੋਤ ਮੁਰਾਰ।
ਇੱਥੇ ਤ੍ਰੇ ਪਵਨ ਸ਼ਬਦ ਜਿਹੜਾ ਇਹ ਦਿੱਲੀ ਦੀਪਕ ਹੈ। ਦਿੱਲੀ ਦੀਪਕ ਦਾ ਅਰਥ ਕੀ ਹੈ? ਕਿ ਇੱਕ ਜਿਵੇਂ ਆਪਾਂ ਬਲਬ ਅੰਦਰ ਜਗਾਉਂਦੇ ਹਾਂ, ਇੱਕ ਬਾਹਰ ਜਗਾਉਂਦੇ ਹਾਂ, ਤੇ ਜੇ ਕਿਤੇ ਆਪਾਂ ਦਰਵਾਜ਼ੇ ਦੀ ਦਹਲੀਜ਼ ਦੇ ਉੱਪਰ ਬਲਬ ਟੰਗ ਲਈਏ, ਉਹਨੂੰ ਦਿੱਲੀ ਦੀਪਕ ਕਹਿੰਦੇ ਨੇ, ਜਾਂ ਦੀਵਾ ਬਾਲ ਕੇ ਦਰਵਾਜ਼ੇ ਵਿੱਚ ਰੱਖ ਲਈਏ, ਉਹਦਾ ਚਾਨਣ ਬਾਹਰ ਵੀ ਜਾਂਦਾ ਤੇ ਅੰਦਰ ਵੀ ਜਾਂਦਾ। ਜਿਹਦਾ ਸੰਬੰਧ ਸੱਜੇ ਤੇ ਖੱਬੇ ਦੋਵਾਂ ਨਾਲ ਹੋਵੇ ਉਹਨੂੰ ਦਿੱਲੀ ਦੀਪਕ ਕਹਿੰਦੇ ਨੇ। ਤ੍ਰੇ ਭਵਨ ਦਾ ਅਰਥ ਹੈ ਤਿੰਨ ਭਵਨ, ਤੇ ਮਾਲਕ ਦੀ ਰਚਨਾ ਦੇ ਵਿੱਚ ਜਿਹੜੇ ਤਿੰਨ ਭਵਨ ਨੇ ਨਾ, ਸੂਰਜ ਚੰਦ ਇੱਕ ਨਿੱਕੇ ਜੇ ਦੋ ਦੀਵੇ ਨੇ ਤਿੰਨਾਂ ਭਵਨਾਂ ਵਿੱਚ। ਅਗਲੇ ਅਰਥ ਹੋਣਗੇ ਕਿ ਤਿੰਨਾਂ ਭਵਨਾਂ ਵਿੱਚ ਉਸ ਇੱਕੋ ਦੀ ਜੋਤ ਵਿਆਪਕ ਹੈ। ਜਿਵੇਂ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ, ਜਾਂ ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ। ਲੱਖ ਸ਼ਬਦ ਉੱਥੇ ਦਿੱਲੀ ਦੀਪਕ ਹੈ, ਕਿਉਂਕਿ ਪਤਾਲਾਂ ਵੀ ਉਹਨਾਂ ਨਾਲ ਵੀ ਲੱਖ ਜੁੜਨਾ ਤੇ ਅਗਾਸਾਂ ਨਾਲ ਵੀ ਲੱਖ ਜੁੜਨਾ। ਭਾਵੇਂ ਉਹਨੂੰ ਸੱਜੇ ਪਾਸੇ ਜੋੜ ਕੇ ਪੜ੍ਹ ਲਵੋ ਤੇ ਭਾਵੇਂ ਖੱਬੇ ਪਾਸੇ ਜੋੜ ਕੇ ਪੜ੍ਹ ਲਵੋ। ਇਸੇ ਤਰ੍ਹਾਂ ਤ੍ਰੇ ਭਵਨ ਰਵ ਸੱਸ ਦੀਪਕ ਜਾਂਕੇ ਤ੍ਰੇ ਭਵਨ ਏਕਾ ਜੋਤ ਮੁਰਾਰ, ਤੇ ਜਾਂ ਆਪਾਂ ਇਵੇਂ ਪੜ੍ਹ ਸਕਦੇ ਹਾਂ ਰਵ ਸੱਸ ਦੀਪਕ ਜਾਂਕੇ त्रे भवन एका जोत मरार, क्योंकि तिना भवना दोवें चीजा ने, ओदी जोत भी ते ओ सूरज चंद्रमा भी। हुण लोकी परमात्मा नालों टुट के सूरज ते चंद्रमा की पूजा करदे सन। साहब कहिंदे इह तां ओदे दो निके जे दीवे ने, चौदह दोए दीवे चौदह हटनाले, जेते जी तेते वणजारे, सब मैं जोत जोत है सोए, तिस दै चानण सब मैं चानण होए। सूरज ते चंद्रमा की पूजा नहीं करनी, क्योंकि मालक दे हुक्म विच ने, भै विच सूरज भै विच चंद को करोड़ी चलतना अंत, मालक दे हुक्म विच ने, कदे अपनी मन मर्जी नहीं कर सकते कि सूरज कवे मैं एक महीना छुट्टी चले जावा ते की बनेगा संसार दा, कदे चंद्रमा कवे कि मैं नहीं उदे होना। साहब कहिंदे मालक दे हुक्म विच ने, रोज ड्यूटी दिंदे ने, रात नूं चंद्रमा ड्यूटी दिंदा ते सवेरे सूरज ड्यूटी दिंदा है। भै विच सूरज भै विच चंद को करोड़ी चलतना अंत, विज्ञान ने भी सिद्ध कर दिता है कि हर शै घट रही है। सूरज जिहड़ी अज एनर्जी है ना, जिन्नी उहने धुप रोशनी सानू दे देनी, कल इहदे तों उहने घट जाणा है। घटंत रूपं घटंत दीपं घटंत रव सस्यर नखियत्र गगन, एक दिन घटदे घटदे ये खत्म ही हो जांदे, पर प्रभु है जिहड़ा कदे घटदा नहीं। बाकी ते सब कुछ घटदा है, चन्न पुन्निआं नूं हस हस चढ़दा फिर घटदा ते रोवे। कहण लगे लोकी पूर्णमाशी की पूजा करदे ने, चंद्रमा ते पूरा होके फिर घटना शुरू हो जांदा ते मस्या वाले दिन विचारा बिलकुल घट के छोटा जिहा रह जांदा, ओदी पूजा ना करो जिहड़ा घटदा ते वधदा है। पूजा किहदी करनी, जिमी जमा के बिखै समस्त एक जोत है, ना घाट बाढ़ होत है ना बाढ़ घाट होत है। जिहड़ा कदे घटदा नहीं वधदा नहीं, जिहड़ा सूरज चंद्रमा नाल जुड़ेगा ओहदा महीने विच एक दिन संगरांद ते पूर्णवासी आवेगी, जिहड़ा रब नाल जुड़ जावेगा ओहदी रोज ही पूर्णवासी है, क्योंकि रब पूरा है ना, इस करके रब दी पूजा करनी है। ते साहब ने बचन कहे, कहण लगे सूरज चंद्रमा नूं चानण वी परमात्मा दे रहा है। भगत कबीर साहब जी ने जदों धरती वल्लों हट के असमान वल झात मारी ते पुछिया, कहण लगे ए विद्वान लोको, ओए जो दिसै अंबर तारे, किन ओए चीते चीतन हारे। एक निका जिहा चंदोआ ओहदे विच कढ़ाई कढ़ी होवे ते आपां कहिंदे कि कोई ना कोई जरूर कढ़ाई कढ़न वाला है जिन्हें ये कढ़ाई कढ़ी है, किते मीनाकारी चित्रकारी होवे ते आपां कहिंदे कि इहदे पिछे कोई कलाकार है। ते साहब कहिंदे आ जिहड़ा असमान रूपी चंदोआ ते इहदे विच सोहणी तारियां दी जिहड़ी कढ़ाई, जिहड़े तारे जड़े होए ने, ये आखिर किन्ने इन्नी सुंदर कढ़ाई कीती असमान रूपी चंदोए विच। ओए जो दिसै अंबर तारे, किन ओए चीते चीतन हारे। कहो रे पंडित अंबर कांस्यों लागा, बूझै बूझन हार अभागा रहाओ। कहण लगे सूरज चंद करै उजियारा, सब मैं प्रगट्यो ब्रह्म पसारा। कहण लगे सूरज ते चंद्रमा दा उजियारा भी ब्रह्म दा पसारा है, ब्रह्म दी रोशनी है। जे प्रभु अपनी रोशनी वापस खिच लवे ते ए भी दीवे बुझ सकदे ने, इन्हां विच भी रोशनी मेरे मालक दी दित्ती होई है। इस करके कहो कबीर जानेगा सोई, हिरदै राम मुख रामै होई। जिहदे हिरदे विच भी परमेश्वर ते रसना ते भी परमेश्वर दा नाम, कहिंदे ओह इस गल नूं जाणदा कि जिन्ना ये पसारा है ये ब्रह्म दा। रव सस दीपक जांके त्रे भवन एका जोत मुरार, सूरज ते चंद्रमा तिन्ना भवना विच जिस मालक दे निके निके दो दीवे ने। हुण वेखो किड्डे वड्डे ने, पर साहब कहिंदे ये तां निके निके दीवे, क्योंकि कोट ब्रह्मंड को ठाकुर स्वामी, सर्ब जिया का दाता रे, प्रत पालै नित सार संभालै, एक गुण नहीं मूर्ख जाता रे। मालक ने ये रचना रची ते ओदी जोत सारियां दे विच रुमक रही है, पसर रही है।
गुरमुख होए सो अहनस निर्मल, मन मुख रहण अंधार।
जिवें शब्द मन मुख, ममे नूं औंकड़ लगा होया है, मुख दा अर्थ है मूह, ते मन जिहदा अपने मन वल मूह है, इसे तरह गुर मुख उत्थे भी मुख शब्द है, उन्हूं कई बार आपां मख पढ़ जाने हैं, गुरमुख। ਜਿਵੇਂ ਮਨ ਮੁੱਖ ਇਸੇ ਤਰ੍ਹਾਂ ਗੁਰਮੁੱਖ ਜਿਹਦਾ ਮੂੰਹ ਗੁਰੂ ਵੱਲ ਹੈ, ਜਿਹੜਾ ਗੁਰੂ ਦੇ ਸਨਮੁੱਖ ਹੈ, ਸੱਚਮੁੱਚ ਜਿਹੜਾ ਗੁਰੂ ਦੇ ਅਨੁਸਾਰੀ ਹੈ। ਸਾਹਿਬ ਕਹਿੰਦੇ ਗੁਰਮੁੱਖ ਹੋਏ ਸੋ ਐਨ ਸੁਨਿਰਮਲ, ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਂਦਾ, ਗੁਰਮੁਖ ਬਣ ਜਾਂਦਾ, ਉਹ ਦਿਨੇ ਰਾਤ ਪਵਿੱਤਰ ਜੀਵਨ ਵਾਲਾ ਬਣ ਜਾਂਦਾ। ਮਨਮੁੱਖ ਰਹਿਣ ਅੰਧਾਰ, ਭਾਵੇਂ ਲੱਖਾਂ ਸੂਰਜ ਚੰਦਰਮਾ ਚੜੇ ਹੋਣ, ਜਿਹੜਾ ਮਨ ਦੇ ਪਿੱਛੇ ਚੱਲਦਾ ਉਹਦੇ ਵਾਸਤੇ ਘੋਰ ਹਨੇਰਾ ਹੀ ਹੈ। ਆ ਸੂਰਜ ਤਿੰਨਾਂ ਲੋਕਾਂ ਨੂੰ ਚਾਨਣ ਦਿੰਦਾ, ਪਰ ਉੱਲੂ ਕਹਿੰਦਾ ਵੀ ਸੂਰਜ ਹੈ ਹੀ ਨਹੀਂ, ਕਿਉਂਕਿ ਉੱਲੂ ਨੂੰ ਤਾਂ ਸੂਰਜ ਚੜਨ ਦੇ ਨਾਲ ਮਾਨੋ ਉਹਦੀਆਂ ਅੱਖਾਂ ਝੰਡਿਆ ਜਾਂਦੀਆਂ ਨੇ। ਬਿਲਕੁਲ ਜਿਹੜੇ ਨਾਸਤਿਕ ਲੋਕ ਕਹਿੰਦੇ ਨੇ ਵੀ ਰੱਬ ਹੈ ਹੀ ਨਹੀਂ, ਉਹਨਾਂ ਦੀ ਉੱਲੂ ਵਰਗੀ ਬਿਰਤੀ ਹੈ ਵੀ ਸੂਰਜ ਤੇ ਹੈ ਪਰ ਉੱਲੂ ਕਹਿੰਦਾ ਵੀ ਹੈ ਕੋਈ ਨਹੀਂ ਕਿਉਂਕਿ ਉਹਨੂੰ ਦਿਸਦਾ ਕੋਈ ਨਹੀਂ। ਇਸੇ ਤਰ੍ਹਾਂ ਸਾਹਿਬ ਕਹਿੰਦੇ ਨੇ ਜਿਹੜੇ ਮਨਮੁੱਖ ਨੇ ਉਹ ਉੱਲੂ ਬਿਰਤੀ ਵਾਲੇ ਨੇ, ਉਹਨਾਂ ਨੂੰ ਘੋਰ ਹਨੇਰਾ ਹੀ ਰਹਿੰਦਾ। ਮਨਮੁੱਖ ਰਹਿਣ ਅੰਧਾਰ, ਭਾਵੇਂ ਲੱਖਾਂ ਤਰ੍ਹਾਂ ਦਾ ਚਾਨਣ ਹੋਵੇ ਸੰਸਾਰ ਅੰਦਰ, ਪਰ ਗੁਰੂ ਤੋਂ ਬਿਨਾਂ ਤਾਂ ਘੋਰ ਅੰਧੇਰਾ ਹੀ ਹੈ ਨਾ। ਜੇ ਸੋ ਚੰਦਾ ਉਗਵੈ ਸੂਰਜ ਚੜੈ ਹਜ਼ਾਰ, ਇੱਥੇ ਚਾਨਣ ਹੁੰਦੇ ਹਾਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਉਹਨਾਂ ਦੇ ਜੀਵਨ ਵਿੱਚ ਉਹਨਾਂ ਦੀ ਉਮਰ ਰੂਪੀ ਰਾਤ ਅੰਧੇਰੇ ਵਿੱਚ ਅਗਿਆਨਤਾ ਵਿੱਚ ਹੀ ਲੰਘਦੀ ਹੈ।
ਸਿੱਧ ਸਮਾਧ ਕਰਹਿ ਨਿਤ ਝਗਰਾ, ਦੋਹੋ ਲੋਚਨ ਕਿਆ ਹੇਰਾ।
ਸਭ ਕਹਿੰਦੇ ਸਿੱਧ ਸਮਾਧੀਆਂ ਲਾਉਂਦੇ ਨੇ ਤੇ ਮਨ ਨਾਲ ਸਦਾ ਝਗੜਦੇ ਨੇ, ਇੰਦਰੀਆਂ ਨਾਲ ਝਗੜਾ ਕਰਦੇ ਨੇ, ਪਰ ਇਹ ਝਗੜੇ ਦੇ ਨਾਲ ਉਹ ਜਿੰਨੇ ਵੀ ਯਤਨ ਕਰਦੇ ਨੇ ਇਹ ਵਸ ਵਿੱਚ ਨਹੀਂ ਆਉਂਦੀਆਂ। ਉਹਨਾਂ ਨੇ ਇਹਨਾਂ ਦੋ ਅੱਖਾਂ ਨਾਲ ਕੀ ਵੇਖਿਆ, ਕਿਉਂਕਿ ਅਸਲ ਵਿੱਚ ਸਾਹਿਬ ਕਹਿੰਦੇ ਨੇ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ। ਉਹ ਤਾਂ ਗੁਰੂ ਕੋਲੋਂ ਗਿਆਨ ਦੀਆਂ ਅੱਖਾਂ ਮਿਲਣੀਆਂ ਨੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਪਰ ਇਹ ਝਗੜਾ ਹੀ ਕਰਦੇ ਰਹੇ। ਤਾਂ ਪ੍ਰਭੂ ਪਿਆਰਿਆਂ ਨੇ ਬਚਨ ਕਹੇ, ਹਮਰਾ ਝਗੜਾ ਰਹਾ ਨਾ ਕੋਊ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦੀਆ, ਛਾਡ ਚੱਲੇ ਹਮ ਕਸ਼ੂ ਨਾ ਲਿਆ। ਗੁਰੂ ਕਾ ਸਿੱਖ, ਗੁਰੂ ਕਾ ਜਿਹੜਾ ਖਾਲਸਾ, ਉਹ ਨਾ ਹਿੰਦੂ ਦਾ ਨਾ ਮੁਸਲਮਾਨ ਦਾ। ਪੰਡਿਤ ਮੁੱਲਾਂ ਜੋ ਲਿਖ ਦੀਆ, ਛਾਡ ਚੱਲੇ ਹਮ ਕਸ਼ੂ ਨਾ ਲਿਆ। ਇਹ ਸਾਰਿਆਂ ਦਾ, ਪਰ ਕਿਸੇ ਇੱਕ ਦਾ ਨਹੀਂ ਵੀ ਕੋਈ ਇੱਕ ਕਵੇ ਵੀ ਇਹ ਸਾਡੇ ਵਿੱਚੋਂ ਪੈਦਾ ਹੋਏ ਨੇ। ਸਾਹਿਬ ਕਹਿਣ ਲੱਗੇ, ਹਮਰਾ ਝਗੜਾ ਰਹਾ ਨਾ ਕੋ, ਪੰਡਿਤ ਮੁੱਲਾਂ ਛਾਡੇ ਦੋ, ਪੰਡਿਤ ਮੁੱਲਾਂ ਜੋ ਲਿਖ ਦੀਆ, ਛਾਡ ਚੱਲੇ ਹਮ ਕਸ਼ੂ ਨਾ ਲਿਆ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਨ। ਕਹਿੰਦੇ ਸਾਡਾ ਸੰਬੰਧ ਤੇ ਪ੍ਰਮਾਤਮਾ ਨਾਲ ਜੁੜ ਗਿਆ। ਇਸ ਕਰਕੇ ਜਿਹੜੇ ਝਗੜਾ ਹੀ ਕਰਦੇ ਰਹੇ, ਸਾਹਿਬ ਕਹਿਣ ਲੱਗੇ ਉਹਨਾਂ ਨੂੰ ਮਿਲਿਆ ਕੀ, ਕਿਉਂਕਿ ਇਹ ਝਗੜਾ ਪਿੰਡ ਦੇ ਪੰਚ ਸਰਪੰਚ ਨਹੀਂ ਨਿਬੇੜ ਸਕਦੇ, ਇਹ ਕੋਈ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਜਾ ਕੇ ਨਹੀਂ ਨਿਬੜਦਾ, ਕੋਈ ਕੋਰਟ ਕਚਹਿਰੀ ਵਿੱਚ ਚਲੇ ਜਾਈਏ, ਕੋਈ ਸਿਕਦਾਰ ਚੌਧਰੀ ਕੋਲੋਂ ਆਪਾਂ ਕਹੀਏ ਵੀ ਅੰਦਰ ਦਾ ਝਗੜਾ ਮੁਕਾ ਦਿਓ। ਗੁਰੂ ਸਾਹਿਬ ਜੀ ਦਾ ਇਹ ਨਿਰਣਾ ਹੈ ਕਿ ਵੇਖੋ ਇਹ ਜਿਹੜਾ ਝਗੜਾ ਕਿਤੇ ਵੀ ਨਹੀਂ ਨਿਬੜਿਆ, ਮਿਲ ਪੰਚੋ ਨਹੀਂ ਸਹਿਸਾ ਚੁਕਾਇਆ। ਕਹਿੰਦੇ ਪੰਜਾਂ ਸਰਪੰਚਾਂ ਦੇ ਅੱਗੇ ਗਏ, ਉਹਨਾਂ ਨੇ ਵੀ ਅੰਦਰ ਦਾ ਸਹਿਸਾ ਦੂਰ ਨਹੀਂ ਕੀਤਾ। ਸਿੱਕਦਾਰੋ ਨਹਿ ਪਤੀ ਆਇਆ, ਸਿੱਕਦਾਰ ਚੌਧਰੀ ਵੀ ਇਹਨੂੰ ਦੂਰ ਨਹੀਂ ਕਰ ਸਕੇ। ਉਮਰਾਵੋ ਆਗੈ ਝੇਰਾ, ਉਮਰਾਵ ਵਜ਼ੀਰਾਂ ਦੇ ਕੋਲ ਗਏ ਵੀ ਅੰਦਰ ਦਾ ਝਗੜਾ ਦੂਰ ਕਰ ਦਿਓ, ਉੱਥੇ ਵੀ ਨਹੀਂ ਨਿਬੜਿਆ। ਫਿਰ ਨਿਬੜਿਆ ਕਿਵੇਂ? ਉਮਰਾਵੋ ਆਗੈ ਝੇਰਾ, ਮਿਲ ਰਾਜਨ ਰਾਮ ਨਬੇਰਾ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗੜ ਚੁਕਾਵੇ। ਉਹ ਆਪ ਹੀ ਸਤਿਗੁਰੂ ਨੂੰ ਮਿਲਾ ਕੇ ਪਰਮੇਸ਼ਰ ਤੇ ਅੰਦਰ ਦਾ ਝਗੜਾ ਸ਼ੋਰ ਸ਼ਰਾਬਾ ਖਤਮ ਕਰ ਦਿੰਦਾ।
ਅੰਤਰ ਜੋਤ ਸਬਦ ਧੁਨ ਜਾਗੈ, ਸਤਿਗੁਰ ਝਗੜ ਨਬੇਰਾ।
ਹੁਣ ਜਿਨ੍ਹਾਂ ਦੇ ਅੰਦਰ ਸ਼ਬਦ ਦੀ ਧੁਨ ਰੁਮਕਦੀ ਹੈ, ਉਹ ਸਦਾ ਸੁਚੇਤ ਰਹਿੰਦੇ ਨੇ, ਗਾਫਲਤਾ ਵੱਲੋਂ ਜਾਗਦੇ ਰਹਿੰਦੇ ਨੇ, ਉਹਨਾਂ ਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਰਹਿੰਦੀ ਹੈ, ਮਨ ਅਨ ਦਿਨ ਜਾਗ ਹਰ ਚੇਤ, ਆਪਣੀ ਖੇਤੀ ਰਾਖ ਲੈ ਕੂੰਜ ਪੜੇਗੀ ਖੇਤ, ਜਾਗੋ ਜਾਗਣ ਹਾਰਿਓ ਚੱਲਿਆ ਵਣਜਾਰਾ, ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ। ਉਹਨਾਂ ਦੇ ਕੰਨਾਂ ਵਿੱਚ ਇਹ ਆਵਾਜ਼ ਗੂੰਜਦੀ ਰਹਿੰਦੀ ਹੈ, ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਂਡ ਪਸਾਰ, ਕਬੀਰ ਸੂਤਾ ਕਿਆ ਕਰੈ, ਬੈਠਾ ਰਹੋ ਅਰ ਜਾਗ, ਜਾਂਕੇ ਸੰਗ ਤੇ ਬੀਸ਼ਰਾ, ਤਾਹੀ ਕੇ ਸੰਗ ਲਾਗ ਜਾਗਣਾ ਕੀ ਹੈ, ਸੁੱਤਾ ਪਿਆ ਵੀ ਜਿਹਦੇ ਤੋਂ ਵਿਛੜ ਗਿਆ ਉਹਦੇ ਨਾਲ ਜੁੜ, ਇਹ ਜਾਗਣਾ। ਇਸ ਤਰ੍ਹਾਂ ਜਾਗ, ਇਸ ਤਰ੍ਹਾਂ ਸੁਚੇਤ ਹੋ ਤੇ ਜਿਹੜੇ ਫਿਰ ਇਸ ਤਰ੍ਹਾਂ ਜਾਗ ਪੈਂਦੇ ਨੇ, ਸਤਿਗੁਰ ਝਗੜ ਨਵੇਰਾ, ਗੁਰੂ ਕਿਰਪਾ ਕਰਕੇ ਉਹਨਾਂ ਦੇ ਅੰਦਰ ਦਾ ਇਹ ਝਗੜਾ ਖਤਮ ਕਰ ਦਿੰਦਾ, ਨਿਬੇੜ ਦਿੰਦਾ।
ਸੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ।
ਜਗਤ ਗੁਰੂ ਨਾਨਕ ਸਾਹਿਬ ਜੀ ਪ੍ਰਭੂ ਅੱਗੇ ਬੇਨਤੀ ਕਰ ਰਹੇ ਨੇ, ਸੁਰ ਨਰ ਨਾਥ, ਹੇ ਦੇਵਤਿਆਂ ਦੇ, ਹੇ ਮਨੁੱਖਾਂ ਦੇ ਨਾਥ ਮਾਲਕ ਪ੍ਰਭੂ ਜੀ, ਹੇ ਬੇਅੰਤ ਗੁਣਾਂ ਦੇ ਧਾਰਨੀ, ਹੇ ਜਨਮ ਮਰਨ ਤੋਂ ਰਹਿਤ ਅਜੋਨੀ, ਭਾਵ ਮਾਲਕ ਜਨਮ ਮਰਨ ਦੇ ਗੇੜ ਵਿਚ ਨਹੀਂ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ ਸਾਹਿਬ, ਕਹਿੰਦੇ ਉਹ ਮੂੰਹ ਸੜ ਜਾਣਾ ਚਾਹੀਦਾ ਜਿਹੜਾ ਕਵੇ ਕਿ ਰੱਬ ਜੂਨਾ ਵਿਚ ਆਉਂਦਾ। ਪ੍ਰਮਾਤਮਾ ਅਜੋਨੀ ਹੈ, ਉਹ ਇਕੋ ਤੇ ਹਸਤੀ ਹੈ ਜਿਹਨੂੰ ਜਨਮ ਲੈਣ ਲਈ ਨਾ ਤਾਤ ਹੈ, ਨਾ ਮਾਤ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਪੋਤਰ ਹੈ, ਨਾ ਪੁੱਤਰ ਹੈ, ਨਾ ਸੱਤਰ ਹੈ, ਨਾ ਮਿੱਤਰ ਹੈ। ਉਹ ਸੈਲਫ ਮੇਡ ਹੈ, ਸਵੈ ਭੰਗ ਦਾ ਅਰਥ ਹੈ, ਸਵੈ ਦਾ ਅਰਥ ਹੁੰਦਾ ਸੈਲਫ, ਖੁਦ ਮੇਡ, ਆਪਣੇ ਆਪ ਤੋਂ ਉਹ ਬਣਿਆ। ਇਸ ਕਰਕੇ ਉਹਨੂੰ ਮਾਤਾ ਪਿਤਾ ਦੀ ਵੀ ਲੋੜ ਨਹੀਂ ਪਈ, ਕਿਉਂਕਿ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ, ਨਾਮ ਨਿਰੰਜਨ ਜਾਂਕੋ ਰੇ, ਕਬੀਰ ਕੋ ਠਾਕੁਰ ਐਸੋ ਸਵਾਮੀ, ਜਾਂਕੈ ਮਾਈ ਨਾ ਬਾਪੂ ਰੇ। ਕਹਿੰਦੇ ਇੱਕੋ ਹੀ ਤੇ ਹੈ ਪਰਮਾਤਮਾ ਜਿਹਨੂੰ ਮਾਤਾ ਪਿਤਾ ਦੀ ਲੋੜ ਨਹੀਂ ਪਈ, ਉਹ ਸਵੈ ਭੰਗ ਆਪਣੇ ਆਪ ਤੋਂ ਹੀ ਸਿਰਜਿਆ ਹੋਇਆ, ਉਹਨੂੰ ਬਣਾਉਣ ਵਾਸਤੇ ਕਿਸੇ ਹੋਰ ਦੀ ਤਾਕਤ ਦੀ ਲੋੜ ਨਹੀਂ। ਇਸ ਕਰਕੇ ਉਹ ਅਜੋਨੀ ਹੈ, ਸਾਚੈ ਮਹਿਲ ਅਪਾਰਾ, ਅਪਰ ਅਪਾਰ ਹੈ ਤੇ ਉਹਦਾ ਟਿਕਾਣਾ, ਉਹਦਾ ਮਹਿਲ ਬਿਲਕੁਲ ਸੱਚਾ ਹੈ, ਬਿਨ ਸੁਨਹਾਰ ਨਹੀਂ। ਬਾਕੀ ਤਾਂ ਦੁਨੀਆਂ ਕੈਸ ਮੁਕਾਮੇ, ਦਿਨ ਰੱਬ ਚੱਲੈ, ਨਿਸ ਸੱਸ ਚੱਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਕਹਿੰਦੇ ਦਿਨੇ ਸੂਰਜ ਚੱਲ ਰਿਹਾ, ਰਾਤ ਨੂੰ ਚੰਦਰਮਾ ਚੱਲ ਰਿਹਾ, ਮੁਕਾਮ ਸੱਚਾ ਟਿਕਾਣਾ ਤੇ ਇੱਕੋ ਹੀ ਪਰਮਾਤਮਾ ਦਾ, ਇੱਕ ਧੁਰਾ ਹੁੰਦਾ ਤੇ ਇੱਕ ਪਹੀਆ ਹੁੰਦਾ। ਧੁਰਾ ਕਦੇ ਨਹੀਂ ਜੇ ਘੁੰਮਦਾ, ਪਹੀਏ ਘੁੰਮਦੇ ਨੇ, ਤੇ ਜਿਸ ਦਿਨ ਧੁਰਾ ਵੀ ਘੁੰਮਣ ਲੱਗ ਪਵੇ ਤੇ ਗੱਡੀ ਰੁਕ ਜਾਣੀ ਹੈ, ਕਿਉਂਕਿ ਧੁਰੇ ਦੇ ਆਸਰੇ ਤੇ ਪਹੀਆ ਘੁੰਮਣਾ। ਸਾਰਾ ਜਗਤ ਘੁੰਮ ਰਿਹਾ, ਸਾਰਾ ਜਗਤ ਜੰਮ ਤੇ ਮਰ ਰਿਹਾ, ਪਰ ਪਰਮਾਤਮਾ ਧੁਰਾ ਹੈ। ਜੇ ਧੁਰਾ ਹੀ ਚੱਲ ਪਵੇ ਤੇ ਫਿਰ ਜਗਤ ਕਿਹਦੇ ਦੁਆਲੇ ਘੁੰਮੇਗਾ। ਜਦੋਂ ਲੋਕੀ ਕ੍ਰਿਸ਼ਨ ਜੀ ਨੂੰ ਪਰਮਾਤਮਾ ਕਹਿਣ ਲੱਗ ਪਏ ਤੇ ਸਤਿਗੁਰਾਂ ਨੇ ਨਿਰਣਾ ਦਿੱਤਾ, ਕਿਸ਼ਨ ਸਦਾ ਅਵਤਾਰੀ ਰੂਦਾ, ਕਿਤ ਲੱਗ ਤਰੈ ਸੰਸਾਰਾ, ਜਿਹੜਾ ਆਉਣ ਤੇ ਜਾਣ ਵਿਚ ਰੁੱਝਾ ਹੋਇਆ ਫਿਰ ਸੰਸਾਰ ਕਿਹਦੇ ਲੜ ਲੱਗ ਕੇ ਆਪਣਾ ਪਾਰ ਉਤਾਰਾ ਕਰੇ, ਕਿਉਂਕਿ ਜਿਹਦੇ ਲੜ ਲੱਗਣਾ ਉਹ ਤੇ ਧੁਰਾ ਚਾਹੀਦਾ ਨਾ, ਉਹ ਤੇ ਇੱਕ ਜਗ੍ਹਾ ਟਿਕਿਆ ਚਾਹੀਦਾ। ਇਸ ਕਰਕੇ ਸਾਚੈ ਮੈਲ ਅਪਾਰਾ, ਪ੍ਰਭੂ ਦਾ ਟਿਕਾਣਾ ਵੀ ਸੱਚਾ ਹੈ, ਥਿਰ ਹੈ, ਅਬਨਾਸੀ ਹੈ।
ਨਾਨਕ ਸਹਿਜ ਮਿਲੈ ਜਗ ਜੀਵਨ, ਨਦਰ ਕਰਹੋ ਨਿਸਤਾਰਾ।
ਹੇ ਨਾਨਕ, ਜਦੋਂ ਅਡੋਲਤਾ ਵਿਚ ਟਿਕ ਕੇ ਜਗਤ ਦੇ ਜੀਵਨ ਦਾਤੇ ਨਾਲ ਮਿਲਾਪ ਹੋ ਜਾਵੇ, ਹੇ ਪ੍ਰਭੂ ਤੂੰ ਜਗਤ ਦਾ ਜੀਵਨ ਦਾਤਾ, ਸਾਨੂੰ ਸਹਿਜ ਅਡੋਲਤਾ ਵਿਚ ਟਿਕ ਕੇ ਮਿਲ, ਭਾਵ ਸਾਨੂੰ ਵੀ ਸਹਿਜ ਅਵਸਥਾ ਦਾ ਟਿਕਾ ਦੇ, ਆਪਣੀ ਨਦਰ ਕਰਕੇ ਸਾਡਾ ਨਿਸਤਾਰਾ, ਸਾਡਾ ਪਾਰ ਉਤਾਰਾ ਕਰ ਲਵੋ, ਉਵੇਂ ਅਸੀਂ ਤੁਹਾਡਾ ਅੰਤ ਨਹੀਂ ਪਾ ਸਕਦੇ, ਆਪਣੇ ਯਤਨਾਂ ਨਾਲ ਤੁਹਾਡੇ ਵਿਚ ਲੀਨ ਨਹੀਂ ਹੋ ਸਕਦੇ, ਸਤਿਗੁਰੂ ਕਿਰਪਾ ਕਰਨ। ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਸਭ ਦਾ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਆਪ ਕਿਰਪਾ ਕੀਤੀ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ, ਨਾਨਕ ਸਹਿਜ ਮਿਲੈ ਜਗ ਜੀਵਨ, ਨਦਰ ਕਰਹੋ ਨਿਸਤਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।